ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈੱਡਲਾਈਨ। ਕੈਨੇਡਾ ਅਤੇ ਭਾਰਤ ਆਪਣੇ ਹਾਈ ਕਮਿਸ਼ਨਰਜ਼ ਦੀ ਬਹਾਲੀ ਲਈ ਸਹਿਮਤ ਹੋਏ। ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਉੱਠੀ। ਟਰੰਪ ਦੇ ਟੈਰਿਫਸ ਤੋਂ ਪ੍ਰਭਾਵਿਤ ਸਟੀਲ ਇੰਡਸਟਰੀ ਲਈ ਕਾਰਨੀ ਨੇ ਐਲਾਨੇ ਉਪਾਅ, ਸਟੀਲ ਆਯਾਤ ਤੇ ਲਾਈ ਬ੍ਰੇਕ। ਅਤੇ ਬੈਂਫ ਨੈਸ਼ਨਲ ਪਾਰਕ ਵਿੱਚ ਚਟਾਨ ਡਿੱਗਣ ਕਰਕੇ ਦੋ ਲੋਕਾਂ ਦੀ ਮੌਤ। ਕੈਨੇਡਾ ਅਤੇ ਭਾਰਤ ਦਰਮਿਆਨ ਰਿਸ਼ਤਿਆਂ ਵਿੱਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। ਦੋਵਾਂ ਦੇਸ਼ਾਂ ਨੇ ਆਪੋ ਆਪਣੇ ਹਾਈ ਕਮਿਸ਼ਨਰਜ਼ ਦੀ ਬਹਾਲੀ ਤੇ ਸਹਿਮਤੀ ਪ੍ਰਗਟਾਈ ਹੈ ਅਤੇ ਨਾਲ ਹੀ ਦੋਵੇਂ ਦੇਸ਼ ਸਿਟੀਜ਼ਨਸ ਅਤੇ ਬਿਜ਼ਨਸਿਸ ਲਈ ਰੈਗੂਲਰ ਵੀਜ਼ਾ ਸੇਵਾਵਾਂ ਲਈ ਵੀ ਸਹਿਮਤ ਹੋ ਗਏ ਨੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਐਲਬਰਟਾ ਦੇ ਕੈਨੈਨੈਸਕਿਸ ਵਿੱਚ ਜਿਹੜੀ ਹਾਲੀਆ G7 ਸੰਮੇਲਨ ਆਯੋਜਿਤ ਕੀਤਾ ਸੀਗਾ, ਕੈਨੇਡਾ ਨੇ ਇਸ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ। ਇਹਦੇ ਦੌਰਾਨ ਕਾਰਨੀ ਹੋਰਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿਵਾਲੀ ਬੈਠਕ ਕੀਤੀ ਅਤੇ ਇਸ ਬੈਠਕ ਤੋਂ ਬਾਅਦ ਇਸ ਹਾਈ ਕਮਿਸ਼ਨਰਜ਼ ਦੀ ਜਿਹੜੀ ਬਹਾਲੀ ਹੈ ਇਸ ਫੈਸਲੇ ਦਾ ਐਲਾਨ ਕੀਤਾ। ਗੌਰਤਲਬ ਹੈ ਕਿ ਪਿਛਲੇ ਫਾਲ ਸੀਜ਼ਨ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਇਲਜ਼ਾਮ ਲਗਾਇਆ ਸੀ ਕਿ ਕੈਨੇਡਾ ਵਿੱਚ ਵਾਪਰਦੀਆਂ ਕਤਲ, ਜਬਰਨ ਵਸੂਲੀ ਅਤੇ ਹੋਰ ਕਈ ਹਿੰਸਕ ਘਟਨਾਵਾਂ ਵਿੱਚ ਭਾਰਤ ਸਰਕਾਰ ਦਾ ਹੱਥ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਹਾਈ ਕਮਿਸ਼ਨਰਜ਼ ਅਤੇ ਹੋਰ ਸੀਨੀਅਰ ਡਿਪਲੋਮੈਟਸ ਨੂੰ ਕੱਢ ਦਿੱਤਾ ਸੀ। ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਦੋਸ਼ ਲਗਾਏ ਸਨ ਕਿ ਭਾਰਤੀ ਡਿਪਲੋਮੈਟ ਕੈਨੇਡੀਅਨਸ ਬਾਰੇ ਜਾਣਕਾਰੀ ਇਕੱਠੀ ਕਰਦੇ ਨੇ ਅਤੇ ਇਹ ਫਿਰ ਸੰਗਠਿਤ ਅਪਰਾਧ ਦੇ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਜਿਹੜੇ ਆਰਗਨਾਈਜ਼ਡ ਕ੍ਰਾਈਮ ਨੈਟਵਰਕਸ ਨੇ ਇਹ ਕੈਨੇਡਾ ਦੇ ਵਿੱਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਟਰੂਡੋ ਨੇ 2 ਸਾਲ ਪਹਿਲਾਂ ਇਹ ਵੀ ਕਿਹਾ ਸੀਗਾ ਕਿ 2023 ਵਿੱਚ ਸਿੱਖ ਕਾਰਕੁਨ ਜੋ ਕਿ ਕੈਨੇਡੀਅਨ ਨਾਗਰਿਕ ਸੀ, ਹਰਦੀਪ ਸਿੰਘ ਨਿੱਜਰ, ਉਸਦੇ ਕਤਲ ਵਿੱਚ ਵੀ ਭਾਰਤੀ ਏਜੰਟਾਂ ਦਾ ਹੱਥ ਸੀ। ਪ੍ਰਾਈਮ ਮਿਨਿਸਟਰ ਕਾਰਨੀ ਦੇ ਰੀਡ ਆਊਟ ਅਨੁਸਾਰ ਕਾਰਨੀ ਨੇ ਮੋਦੀ ਨਾਲ G7 ਏਜੰਡੇ 'ਚ ਸ਼ਾਮਿਲ ਮੁੱਖ ਤਰਜੀਹਾਂ 'ਤੇ ਗੱਲ ਕੀਤੀ, ਜਿਨ੍ਹਾਂ ਵਿੱਚ ਸਰਹੱਦਾਂ ਤੋਂ ਬਾਹਰ ਅਪਰਾਧ ਅਤੇ ਦਬਾਅ ਯਾਨੀ ਟਰਾਂਸਨੈਸ਼ਨਲ ਰਿਪਰੈਸ਼ਨ, ਸੁਰੱਖਿਆ ਅਤੇ ਕਾਨੂੰਨ ਆਧਾਰਿਤ ਰੂਲ ਬੇਸਡ ਆਰਡਰ ਸ਼ਾਮਿਲ ਨੇ। ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਵੀ ਉਹਨਾਂ ਨੇ ਨਿੱਜਰ ਦੀ ਹੱਤਿਆ ਬਾਰੇ ਮੋਦੀ ਨੂੰ ਕੀ ਕਿਹਾ ਤਾਂ ਕਾਰਨੀ ਨੇ ਸਿੱਧਾ ਜਵਾਬ ਨਹੀਂ ਦਿੱਤਾ। G7 ਸੰਮੇਲਨ ਦੀ ਸਮਾਪਤੀ ਪ੍ਰੈਸ ਕਾਨਫਰੰਸ ਦੌਰਾਨ ਕਾਰਨੀ ਨੇ ਕਿਹਾ, ਕੋਟ, ਸਾਡੇ ਵਿਚਾਲੇ, ਪ੍ਰਧਾਨ ਮੰਤਰੀ ਅਤੇ ਮੇਰੇ ਵਿਚਾਲੇ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਦਰਮਿਆਨ ਸਿਰਫ ਗੱਲਬਾਤ ਹੀ ਨਹੀਂ ਸਗੋਂ ਸਹਿਯੋਗ ਹੋਣਾ ਵੀ ਕਿੰਨਾ ਜ਼ਰੂਰੀ ਹੈ, ਇਸ 'ਤੇ ਚਰਚਾ ਹੋਈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਨਜਿੱਠਣ ਦੀ ਅਹਿਮੀਅਤ 'ਤੇ ਵੀ ਚਰਚਾ ਕੀਤੀ। ਕਾਰਨੀ ਨੇ ਕਿਹਾ ਕਿ ਜ਼ਾਹਿਰ ਹੈ ਇਸ ਮਾਮਲੇ ਵਿੱਚ ਇੱਕ ਨਿਆਇਕ ਪ੍ਰਕਿਰਿਆ ਚੱਲ ਰਹੀ ਹੈ, ਇਸ ਕਰਕੇ ਉਹ ਹੋਰ ਟਿੱਪਣੀ ਦੇਣ ਵਿੱਚ ਸਾਵਧਾਨੀ ਵਰਤਣਗੇ। ਦੋਹਾਂ ਦੇਸ਼ਾਂ ਨੇ ਵਪਾਰਕ ਰਿਸ਼ਤੇ, ਸਪਲਾਈ ਚੇਨ ਅਤੇ ਊਰਜਾ ਖੇਤਰ ਵਿੱਚ ਸਹਿਯੋਗ 'ਤੇ ਵੀ ਗੱਲ ਕੀਤੀ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਚਾਹੁੰਦੇ ਨੇ ਕਿ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਇੱਕ ਅੱਤਵਾਦੀ ਸੰਗਠਨ ਗਰਦਾਨਿਆ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਬਿਜ਼ਨਸਿਸ ਨੂੰ ਜਬਰਨ ਵਸੂਲੀ ਅਤੇ ਮੌਤ ਦੀਆਂ ਧਮਕੀਆਂ ਦੇ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਇਹਨਾਂ 'ਚੋਂ ਕਈਆਂ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਨੇ। ਲੋਕਲ ਪੁਲਿਸ ਅਨੁਸਾਰ ਪਿਛਲੇ 6 ਮਹੀਨਿਆਂ ਦੇ ਅੰਦਰ ਹੀ ਇਕੱਲੇ ਸਰੀ ਸ਼ਹਿਰ ਵਿੱਚ ਜਬਰਨ ਵਸੂਲੀ ਦੀਆਂ 10 ਰਿਪੋਰਟਾਂ ਆਈਆਂ ਨੇ। ਚੀਫ ਕਾਂਸਟੇਬਲ ਨੋਮ ਲਿਪਿੰਸਕੀ ਨੇ ਕਿਹਾ ਕਿ ਕੁਝ ਮਾਮਲੇ ਦੂਸਰੇ ਦੇਸ਼ਾਂ ਤੱਕ ਜੁੜੇ ਹੋਏ ਨੇ। ਈਬੀ ਨੇ ਕਿਹਾ ਕਿ ਇਹ ਮੁੱਦਾ BC 'ਚ ਨਹੀਂ ਸਗੋਂ ਅਲਬਰਟਾ ਅਤੇ ਓਨਟੈਰੀਓ ਲਈ ਵੀ ਇੱਕ ਵੱਡਾ ਕੰਸਰਨ ਬਣਿਆ ਹੋਇਆ, ਜਿੱਥੇ ਭਾਰਤ ਦੇ ਗੈਂਗ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ। ਈਬੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਚਿੱਠੀ ਲਿਖਣਗੇ ਤਾਂ ਜੋ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਜਾ ਸਕੇ। ਇਸ ਨਾਲ ਪੁਲਿਸ ਨੂੰ ਲੋੜੀਂਦੇ ਟੂਲਸ ਮਿਲ ਸਕਣਗੇ ਤਾਂ ਜੋ ਉਹ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰ ਸਕਣ। ਫੈਡਰਲ ਸਰਕਾਰ ਪਹਿਲਾਂ ਵੀ ਅਜਿਹਾ ਕਦਮ ਚੁੱਕ ਚੁੱਕੀ ਹੈ ਜਦੋਂ ਉਸਨੇ 7 ਅਜਿਹੀਆਂ ਅਪਰਾਧਿਕ ਸੰਸਥਾਵਾਂ ਨੂੰ ਟੈਰਰਿਸਟ ਆਰਗਨਾਈਜੇਸ਼ਨ ਐਲਾਨਿਆ ਸੀ, ਜਿਨ੍ਹਾਂ ਵਿੱਚ ਫੈਂਟਨਿਲ ਦੀ ਤਸਕਰੀ ਕਰਨ ਵਾਲੀਆਂ ਗਿਰੋਹਾਂ ਅਤੇ ਕਾਰਟਲ ਸ਼ਾਮਲ ਸਨ। ਇਹਨਾਂ ਵਿੱਚ ਮੈਕਸੀਕੋ ਦੇ 2 ਸਭ ਤੋਂ ਵੱਡੇ ਅਤੇ ਖਤਰਨਾਕ ਗੈਂਗ, ਜਾਲਿਸਕੋ ਨਿਊ ਜਨਰੇਸ਼ਨ ਅਤੇ ਸਿਨਾਲੋਆ ਕਾਰਟਲ ਵੀ ਸ਼ਾਮਲ ਨੇ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਸਰੀ ਵਿੱਚ ਭਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕਰਕੇ ਜਬਰਨ ਵਸੂਲੀ ਦੇ ਮਸਲੇ ਨੂੰ ਹੱਲ ਕਰਨ ਬਾਬਤ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਮੀਟਿੰਗ ਵਿੱਚ ਸ਼ਹਿਰ ਦੇ ਰੈਜ਼ੀਡੈਂਟਸ ਅਤੇ ਬਿਜ਼ਨੈਸਸ ਤੋਂ ਇਲਾਵਾ ਮਿਊਨਿਸਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਦੇ ਨੁਮਾਇੰਦੇ ਵੀ ਹਾਜ਼ਰ ਸਨ। ਸਰੀ ਦੇ ਕਾਰੋਬਾਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ $2 ਮਿਲੀਅਨ ਦੀ ਉਹਨਾਂ ਤੋਂ ਐਕਸਟੋਰਸ਼ਨ ਕਾਲ ਆਈ ਹੈ ਤੇ ਉਹਨਾਂ ਦੇ ਕਾਰੋਬਾਰਾਂ ਉੱਤੇ ਵੀ ਹਾਲੀਆ ਹਫ਼ਤਿਆਂ ਵਿੱਚ 3 ਵਾਰੀ ਗੋਲੀਆਂ ਚਲਾਈਆਂ ਜਾ ਚੁੱਕੀਆਂ ਨੇ। ਕੈਨੇਡੀਅਨ ਪੁਲਿਸ ਦੇ ਸੋਰਸਿਸ ਨੇ CBC ਨੂੰ ਦੱਸਿਆ ਕਿ ਬਿਸ਼ਨੋਈ ਗੈਂਗ ਨਾਰਥ ਇੰਡੀਆ ਦੇ ਕਈ ਆਰਗੇਨਾਈਜ਼ਡ ਅਪਰਾਧਿਕ ਗਰੋਹਾਂ ਵਿੱਚੋਂ ਇੱਕ ਹੈ ਜੋ ਹਾਲੀਆ ਸਾਲਾਂ ਵਿੱਚ ਨਾਰਥ ਅਮਰੀਕਾ ਤੱਕ ਫੈਲ ਗਿਆ ਤੇ ਇਸ ਗੈਂਗ ਦਾ ਸੰਸਥਾਪਕ 32 ਸਾਲਾ ਲਾਰੈਂਸ ਬਿਸ਼ਨੋਈ 2024 ਤੋਂ ਭਾਰਤ ਦੀ ਜੇਲ੍ਹ ਵਿੱਚ ਹੈ। ਭਾਰਤੀ ਮੀਡੀਆ ਦੇ ਅਨੁਸਾਰ ਵਸੂਲੀ ਭਾਰਤ ਵਿੱਚ ਵੀ ਅਤੇ ਦੂਸਰੇ ਦੇਸ਼ਾਂ ਵਿੱਚ ਵੀ ਬਿਸ਼ਨੋਈ ਗੈਂਗ ਦੀ ਆਮਦਨ ਦਾ ਇੱਕ ਵੱਡਾ ਸਾਧਨ ਹੈ ਤੇ ਇਸੇ ਸਿਲਸਿਲੇ ਦੇ ਵਿੱਚ ਬ੍ਰੈਂਪਟਨ ਦੇ ਜਿਹੜੇ ਮੇਅਰ ਨੇ ਪੈਟ੍ਰਿਕ ਬ੍ਰਾਊਨ, ਉਹਨਾਂ ਨੇ ਵੀ ਭਾਰਤ ਆਧਾਰਿਤ ਇਸ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਜਿਹੜੀ ਫੈਡਰਲ ਸਰਕਾਰ ਨੂੰ ਇਹ ਮੰਗ ਹੋ ਰਹੀ ਹੈ ਉਸ ਦੀ ਹਿਮਾਇਤ ਕੀਤੀ ਹੈ, ਉਹਦਾ ਸਮਰਥਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਗੈਂਗ ਦਾ ਪੀਲ ਖੇਤਰ ਵਿੱਚ ਵੀ ਕਈ ਅਪਰਾਧਾਂ ਅਤੇ ਹਿੰਸਕ ਕਾਰਵਾਈਆਂ ਵਿੱਚ ਹੱਥ ਰਿਹਾ ਹੈ। ਮੇਅਰ ਬ੍ਰਾਊਨ ਨੇ ਕਿਹਾ ਕਿ ਪੀਲ ਪੁਲਿਸ ਨੂੰ ਸ਼ੱਕ ਹੈ ਕਿ ਇਹ ਗਿਰੋਹ ਪੀਲ ਵਿੱਚ ਜਬਰਨ ਵਸੂਲੀ ਦੀਆਂ ਵਾਰਦਾਤਾਂ ਅਤੇ ਟਾਰਗੇਟਡ ਸ਼ੂਟਿੰਗਸ ਦੀਆਂ ਘਟਨਾਵਾਂ 'ਚ ਸ਼ਾਮਲ ਹੈ। CBC ਰੇਡੀਓ ਦੇ ਮੈਟਰੋ ਮਾਰਨਿੰਗਸ ਵਿੱਚ ਵੀਰਵਾਰ ਨੂੰ ਗੱਲ ਕਰਦਿਆਂ ਬ੍ਰਾਊਨ ਨੇ ਕਿਹਾ, ਕੋਟ, ਇਹ ਕਮਿਊਨਿਟੀਜ਼ ਨੂੰ ਡਰਾਉਂਦੇ ਨੇ, ਲੋਕਾਂ ਵਿੱਚ ਦਹਿਸ਼ਤ ਫੈਲਾਉਂਦੇ ਨੇ ਅਤੇ ਇਹ ਇੱਕ ਪ੍ਰੈਡੇਟਰੀ ਯਾਨੀ ਇੱਕ ਸ਼ਿਕਾਰ ਕਰਨ ਵਾਲਾ ਸੰਗਠਨ ਹੈ। ਇਹ ਇੱਕ ਇੰਟਰਨੈਸ਼ਨਲ ਅਪਰਾਧਿਕ ਗਰੋਹ ਹੈ ਜੋ ਕਿਸੇ ਹੋਰ ਦੇਸ਼ ਤੋਂ ਚਲਾਇਆ ਜਾਂਦਾ ਹੈ ਅਤੇ ਅਜਿਹਾ ਖਤਰਾ ਕੈਨੇਡਾ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਹੀਂ ਵੇਖਿਆ। ਬ੍ਰਾਊਨ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਗੈਂਗ ਨੂੰ ਅੱਤਵਾਦੀ ਗਰਦਾਨਣ ਨਾਲ ਪੀਲ ਪੁਲਿਸ ਨੂੰ ਖੇਤਰ ਵਿੱਚ ਇਸੇ ਤਰ੍ਹਾਂ ਦੇ ਅਪਰਾਧਾਂ ਦੀ ਜਾਂਚ ਕਰਨ ਵਿੱਚ ਮਦਦ ਮਿਲੇਗੀ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਯਾਨੀ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਗਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਨੇ BC ਪ੍ਰੀਮੀਅਰ EB ਦੀਆਂ ਟਿੱਪਣੀਆਂ ਦਾ ਨੋਟਿਸ ਲਿਆ ਪਰ ਉਹਨਾਂ ਨੂੰ ਕੋਈ ਅਫੀਸ਼ੀਅਲ ਬੇਨਤੀ ਨਹੀਂ ਮਿਲੀ ਹੈ। ਆਨੰਦਾ ਸੰਗਾਰੀ ਨੇ ਕਿਹਾ, ਕੋਟ, ਇਹ ਇੱਕ ਸੁਤੰਤਰ ਪ੍ਰਕਿਰਿਆ ਹੈ ਜੋ ਸਾਡੀਆਂ ਲੋਕ ਸੁਰੱਖਿਆ ਏਜੰਸੀਆਂ ਦੇ ਥਰੂ ਲੰਘਦੀ ਹੈ ਅਤੇ ਉਹਨਾਂ ਦੀ ਸਿਫਾਰਿਸ਼ ਤੇ ਮੈਂ ਇਹ ਫੈਸਲਾ ਕੈਬਨਿਟ ਵਿੱਚ ਲਿਜਾਣ ਦੇ ਯੋਗ ਹੋਵਾਂਗਾ। ਪ੍ਰਧਾਨ ਮੰਤਰੀ ਮਾਕਾਰਨੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਖੇਤਰ ਨੂੰ ਮਜ਼ਬੂਤ ਕਰਨ ਲਈ ਨਵੇਂ ਕਦਮ ਚੁੱਕੇ ਜਾ ਰਹੇ ਨੇ। ਇਹ ਉਦਯੋਗ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਿਫਾਂ ਕਾਰਨ ਕਾਫੀ ਪ੍ਰਭਾਵਿਤ ਹੋਇਆ, ਜਿਸ ਕਰਕੇ ਨਿਰਯਾਤ ਵੀ ਘਟਿਆ ਅਤੇ ਨੌਕਰੀਆਂ ਦਾ ਵੀ ਨੁਕਸਾਨ ਹੋਇਆ। ਕਾਰਨੀ ਨੇ ਦੱਸਿਆ ਕਿ ਨਵਾਂ ਫੈਡਰਲ ਪ੍ਰੋਗਰਾਮ ਵਿਦੇਸ਼ੀ ਸਟੀਲ ਤੇ ਇੱਕ ਕੋਟਾ ਸਟੈਬਲਿਸ਼ ਕਰੇਗਾ, ਜਿਸ ਦਾ ਮਤਲਬ ਇਹ ਹੈ ਕਿ ਵੀ ਇੱਕ ਨਿਰਧਾਰਿਤ ਮਾਤਰਾ ਤੱਕ ਵਿਦੇਸ਼ੀ ਸਟੀਲ ਆਯਾਤ ਹੋ ਸਕਦੀ ਹੈ, ਪਰ ਜੇ ਉਸ ਮਾਤਰਾ ਤੋਂ ਵੱਧ ਆਯਾਤ ਹੋਈ ਤਾਂ ਉਸ ਤੇ ਵਧੇਰੇ ਟੈਕਸ ਲੱਗੇਗਾ। ਨਾਲ ਕਾਰਨੀ ਨੇ ਇਹ ਵੀ ਕਿਹਾ ਕਿ ਜੇ ਅਮਰੀਕਾ ਨਾਲ ਅਗਲੇ 30 ਦਿਨਾਂ ਵਿੱਚ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡਾ ਵੱਲੋਂ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਤੇ ਵਾਧੂ ਜਵਾਬੀ ਟੈਰਿਫ ਲਗਾਏ ਜਾਣਗੇ। ਗੌਰਤਲਬ ਹੈ ਕਿ ਜਦੋਂ G7 ਸੰਮੇਲਨ ਵਿੱਚ ਪ੍ਰੈਜ਼ੀਡੈਂਟ ਟਰੰਪ ਇੱਥੇ ਆਏ ਸੀਗੇ ਤਾਂ ਦਵੱਲੀ ਬੈਠਕ ਤੋਂ ਬਾਅਦ ਕਾਰਨੀ ਅਤੇ ਟਰੰਪ ਨੇ ਇਹ ਸਹਿਮਤੀ ਪ੍ਰਗਟਾਈ ਸੀ ਕਿ ਵੀ 30 ਦਿਨਾਂ ਦੇ ਅੰਦਰ ਅੰਦਰ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਟ੍ਰੇਡ ਪੈਕਟ ਹੈ, ਕੋਈ ਟ੍ਰੇਡ ਡੀਲ ਹੈ, ਉਹ ਸਿਰੇ ਚੜ੍ਹ ਜਾਏਗੀ। ਕਾਰਨੀ ਨੇ ਕਿਹਾ ਕਿ ਇਹ ਟੈਰਿਫ 21 ਜੁਲਾਈ ਤੱਕ ਟਰੰਪ ਨਾਲ ਗੱਲਬਾਤ ਤੇ ਨਿਰਭਰ ਕਰਦਿਆਂ ਸਥਿਤੀ ਦੇ ਅਨੁਸਾਰ ਘਟਾਏ ਜਾਂ ਵਧਾਏ ਵੀ ਜਾ ਸਕਦੇ ਨੇ। ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ 25% ਤੋਂ ਵਧਾ ਕੇ 50% ਕਰ ਦਿੱਤੇ ਸਨ, ਭਾਵੇਂ ਉਸ ਸਮੇਂ ਕਾਰਨੀ ਨੇ ਟਰੰਪ ਦੇ ਟੈਰਿਫ ਵਾਧਿਆਂ ਨੂੰ ਬੇਤੁਕਾ ਅਤੇ ਗੈਰ ਵਾਜਬ ਆਖਿਆ ਸੀ, ਪਰ ਉਹਨਾਂ ਨੇ ਇਸ ਦਲੀਲ ਤੇ ਵਾਧੂ ਜਵਾਬੀ ਟੈਰਿਫ ਰੋਕ ਲਏ ਸੀਗੇ ਕਿ ਦੋਵਾਂ ਮੁਲਕਾਂ ਦਰਮਿਆਨ ਗੰਭੀਰ ਗੱਲਾਂ ਬਾਤਾਂ ਚੱਲ ਰਹੀਆਂ ਨੇ, ਚਰਚਾਵਾਂ ਚੱਲ ਰਹੀਆਂ ਨੇ। ਸੋ ਇਹ ਜਿਹੜਾ ਰੀਸੈਂਟ ਐਲਾਨ ਹੈ, ਇਹ ਇਸ ਨਾਲ ਕਾਰਨੀ ਇਹ ਸਪਸ਼ਟ ਸੰਦੇਸ਼ ਦੇ ਰਹੇ ਨੇ ਕਿ ਵੀ ਜੇ ਇਹ ਨਿਰਧਾਰਿਤ ਕੀਤੇ ਗਏ 30 ਦਿਨਾਂ ਦੇ ਅੰਦਰ ਅੰਦਰ ਕੋਈ ਡੀਲ ਸਿਰੇ ਨਹੀਂ ਚੜ੍ਹਦੀ ਤਾਂ ਉਹ ਕੈਨੇਡਾ ਦੇ ਰਿਟੈਲੀਏਟਰੀ ਟੈਰਿਫਸ ਨੂੰ ਵਧਾਉਣ ਦਾ ਇਰਾਦਾ ਰੱਖਦੇ ਨੇ। ਕਾਰਨੀ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇੱਛਾ ਹੈ ਕਿ ਜਿਹੜੀਆਂ ਘਰੇਲੂ ਕੰਪਨੀਆਂ ਨੇ ਉਹਨਾਂ ਨੂੰ ਦੇਸੀ ਸਟੀਲ ਦੀ ਵਰਤੋਂ ਵੱਲ ਇਨਕਰੇਜ ਕੀਤਾ ਜਾਵੇ ਤਾਂ ਜੋ ਵਿਦੇਸ਼ੀ ਆਯਾਤ ਘਟਣ ਅਤੇ ਟੈਰਿਫ ਪ੍ਰਭਾਵਿਤ ਜਿਹੜਾ ਕੈਨੇਡਾ ਦਾ ਦੇਸੀ ਉਦਯੋਗ ਹੈ ਉਸ ਨੂੰ ਫਾਇਦਾ ਹੋਵੇ। ਇਸ ਤੋਂ ਇਲਾਵਾ ਕਾਰਨੀ ਨੇ ਇਹ ਵੀ ਦੱਸਿਆ ਕਿ ਵੀ ਜਿਹੜੇ ਵੱਡੇ ਇਨਫਰਾਸਟ੍ਰਕਚਰ ਅਤੇ ਨੈਚੁਰਲ ਰਿਸੋਰਸਿਸ ਦੇ ਪ੍ਰੋਜੈਕਟ ਲਿਆਉਣ ਦੀ ਉਹਨਾਂ ਨੇ ਯੋਜਨਾ ਉਲੀਕੀ ਹੈ, ਜਿਹਨੂੰ ਉਹ ਰਾਸ਼ਟਰ ਦੇ ਨਿਰਮਾਣ ਵਜੋਂ ਉਹਨਾਂ ਨੇ ਉਹਦਾ ਨਾਮ ਲਿਆ, ਤੇ ਉਹਦੇ ਵਿੱਚ ਵੀ ਸਟੀਲ ਉਦਯੋਗ ਨੂੰ ਹੁਲਾਰਾ ਦੇਣ ਦੇ ਵਿੱਚ ਮਦਦ ਮਿਲੇਗੀ। ਇਸ ਸੰਬੰਧੀ ਇੱਕ ਨਵਾਂ ਕਾਨੂੰਨ ਬਿੱਲ C5 ਪਾਰਲੀਮੈਂਟ 'ਚ ਪੇਸ਼ ਹੋਇਆ ਜੋ ਅਜਿਹੀਆਂ ਵੱਡੀਆਂ ਯੋਜਨਾਵਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਤੇਜ਼ ਕਰ ਸਕੇਗਾ। ਇਹਨਾਂ ਪ੍ਰੋਜੈਕਟਸ ਵਿੱਚ ਭਾਰੀ ਮਾਤਰਾ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਲੋੜ ਪਏਗੀ। ਆਰਸੀਐਮਪੀ ਅਤੇ ਪਾਰਕਸ ਕੈਨੇਡਾ ਦਾ ਕਹਿਣਾ ਹੈ ਕਿ ਬੈਂਫ ਨੈਸ਼ਨਲ ਪਾਰਕ ਵਿੱਚ ਵੀਰਵਾਰ ਨੂੰ ਬੋ ਗਲੇਸ਼ੀਅਰ ਫਾਲਸ ਲਾਗੇ ਇੱਕ ਵੱਡੀ ਚਟਾਨ ਡਿੱਗਣ ਦੀ ਲਪੇਟ ਵਿੱਚ ਕਈ ਹਾਈਕਰ ਆ ਗਏ ਨੇ ਤੇ ਹੁਣ ਤੱਕ 2 ਲੋਕਾਂ ਦੇ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਘਟਨਾ ਵੀਰਵਾਰ ਦੁਪਹਿਰੇ 1:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਵੀਰਵਾਰ ਨੂੰ ਆਰਸੀਐਮਪੀ ਅਤੇ ਪਾਰਕਸ ਕੈਨੇਡਾ ਨੇ ਕਿਹਾ ਸੀਗਾ ਕਿ ਵੀ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 3 ਲੋਕਾਂ ਨੂੰ ਕੱਢ ਕੇ ਹਸਪਤਾਲ ਲਿਜਾਂਦਾ ਗਿਆ, ਜਿਨ੍ਹਾਂ 'ਚੋਂ 1 ਨੂੰ ਜ਼ਮੀਨੀ ਐਂਬੂਲੈਂਸ ਰਾਹੀਂ ਤੇ 2 ਨੂੰ ਹੈਲੀਕਾਪਟਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਸੀ। ਪਰ ਸ਼ੁੱਕਰਵਾਰ ਨੂੰ ਪਾਰਕਸ ਕੈਨੇਡਾ ਵੱਲੋਂ ਇੱਕ ਅਪਡੇਟ ਆਈ, ਨਿਊਜ਼ ਰਿਲੀਜ਼ ਆਈ ਤੇ ਉਹਦੇ ਵਿੱਚ ਦੱਸਿਆ ਕਿ ਵੀ ਇੱਕ ਹੋਰ ਲਾਸ਼ ਜਿਹੜੀ ਹੈ ਉਹ ਬਰਾਮਦ ਹੋਈ ਹੈ, ਯਾਨੀ ਹੁਣ ਮ੍ਰਿਤਕਾਂ ਦੀ ਗਿਣਤੀ 2 ਹੋ ਗਈ ਹੈ। ਹੋਰ ਪੀੜਤਾਂ ਨੂੰ ਵੀ ਲੱਭਣ ਦੇ ਜਿਹੜੇ ਕਾਰਜ ਨੇ ਉਹ ਜਾਰੀ ਨੇ, ਚੱਲ ਰਹੇ ਨੇ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।